You're with SBS Radio.
SBS.
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 SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਪੰਜਾਬ ਤੋਂ ਵਿਧਾਇਕ MLA ਲੋਕ ਇਨਸਾਫ਼ ਪਾਰਟੀ ਦੇ ਕਰਤਾ ਧਰਤਾ ਸਿਮਰਜੀਤ ਸਿੰਘ ਬੈਂਸ ਉਹਨਾਂ ਨੇ ਸਾਂਝ ਬਣਾਈ ਆ। ਸਾਡੇ ਕੁਝ ਸਰੋਤਿਆਂ ਨੇ ਸਾਨੂੰ ਇਹ ਇੰਟਰਵਿਊ ਰਿਕਾਰਡ ਕਰਨ ਲਈ ਕਈ ਵਾਰ ਬੇਨਤੀ ਵੀ ਕੀਤੀ ਸੀ, ਮਾਫ਼ੀ ਚਾਹੁੰਦੇ ਹਾਂ। ਸਮਾਂ ਲੱਗ ਗਿਆ, ਸੋਸ਼ਲ ਮੀਡੀਆ 'ਤੇ ਲੋਕ ਅਕਸਰ ਉਹਨਾਂ ਦੀਆਂ ਲਾਈਵ ਵੀਡੀਓਜ਼ ਦੇਖਦੇ ਆ। ਜ਼ਮੀਨ ਦੀਆਂ ਰਜਿਸਟਰੀਆਂ ਦੀ ਗੱਲ ਹੋਵੇ, ਸੜਕਾਂ 'ਤੇ ਪੈਂਦੀ ਲੁੱਕ ਦੀ ਗੱਲ ਹੋਵੇ, ਟੋਲ ਪਲਾਜ਼ਾ ਦੀ ਲੁੱਟ ਖਸੁੱਟ, ਸਕੂਲਾਂ ਦੇ ਦਾਖਲੇ ਕਹਿ ਲਓ, ਪਾਸਪੋਰਟ ਦਫ਼ਤਰ ਬਾਹਰ ਲੱਗਦੀਆਂ ਲਾਈਨਾਂ, ਇਹ ਸਾਰੀਆਂ ਗੱਲਾਂ ਨੇ ਜਿੱਥੇ ਜਿੱਥੇ ਵੀ ਉਹਨਾਂ ਨੇ ਜਾ ਕੇ ਆਪਣਾ ਝੰਡਾ ਬੁਲੰਦ ਕੀਤਾ, ਆਵਾਜ਼ ਬੁਲੰਦ ਕੀਤੀ, ਸੋਸ਼ਲ ਮੀਡੀਆ ਨੂੰ ਇੱਕ ਹਥਿਆਰ ਬਣਾ ਕੇ ਰਿਸ਼ਵਤਖੋਰੀ ਖਿਲਾਫ਼ ਜੰਗ ਵਿੱਢਣ ਦੀ ਇੱਕ ਵੱਖਰੀ ਜਿਹੀ ਕੋਸ਼ਿਸ਼ ਨੂੰ ਸੋਸ਼ਲ ਮੀਡੀਆ 'ਤੇ ਤਾਂ ਖੈਰ ਕਾਫ਼ੀ ਹੁੰਗਾਰਾ ਦਿੱਤਾ ਜਾਂਦਾ, ਪਰ ਇਹ ਤਰੀਕਾ ਕਈਆਂ ਨੂੰ ਚੁੱਭਦਾ, ਉਹਨਾਂ ਨੂੰ ਲੱਗਦਾ ਕਿ ਨਹੀਂ, ਇਹ ਲਾਈਨ ਤੋਂ ਉੱਪਰ ਦੀ ਗੱਲ ਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਉਹਨਾਂ ਨਾਲ ਕਰਨੀਆਂ ਨੇ। ਹਾਂਜੀ ਬੈਂਸ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਭੁਪਿੰਦਰ ਜੀ, ਐਂਡ ਸੁਣਨ ਵਾਲੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਦੱਸੋ ਸਾਨੂੰ ਥੋੜ੍ਹਾ ਜਿਹਾ, ਸੋਸ਼ਲ ਮੀਡੀਆ ਨੂੰ ਜਿਸ ਕਿਸਮ ਨਾਲ ਤੁਸੀਂ ਹਥਿਆਰ ਬਣਾ ਕੇ ਇਹ ਕੋਸ਼ਿਸ਼ਾਂ ਕਰ ਰਹੇ ਹੋ, ਇਹਨਾਂ ਨੂੰ ਕਿਹੋ ਜਿਹਾ ਹੰਗਾਰਾ ਮਿਲਦਾ, ਦੋਨੋਂ ਤਰ੍ਹਾਂ ਦੀ ਪ੍ਰਤੀਕਿਰਿਆ ਮਿਲਦੀ ਜਾਂ ਇੱਕ ਪਾਸੇ ਦੇ ਖਿਆਲ ਜ਼ਿਆਦਾ ਆਉਂਦੇ ਸੋਸ਼ਲ ਮੀਡੀਆ 'ਤੇ?
ਮੈਂ ਧੰਨਵਾਦ ਕਰਦਾ ਪੂਰੀ ਦੁਨੀਆ 'ਚ ਵਾਸਤੇ ਪੰਜਾਬੀਆਂ ਦਾ, ਇੰਡੀਅਨਸ ਦਾ ਜਿਹੜਾ ਬਹੁਤ ਵੱਡਾ ਸਪੋਰਟ, ਮੋਰਲ ਸਪੋਰਟ, ਹੱਲਾਸ਼ੇਰੀ, ਬਲੈਸਿੰਗ। ਐਂਡ ਸਾਡੇ ਕੋਲ ਪ੍ਰੀਤਿੰਦਰ ਜੀ ਹਥਿਆਰ ਕੁਛ ਨਹੀਂ ਹੈਗਾ। ਜੇ ਮੈਂ ਕਰਪਸ਼ਨ ਦੇ ਖਿਲਾਫ ਲੋਕ ਇਨਸਾਫ਼ ਪਾਰਟੀ ਦੀ ਡਰਾਈਵ ਦੀ ਗੱਲ ਕਰਦਾ, ਦੂਜੇ ਪਾਸੇ ਸਟੇਟ ਪੁਲਿਸ ਦਾ ਵਿਜੀਲੈਂਸ ਆ। ਵਿਜੀਲੈਂਸ ਦਾ ਮੈਂ RTI ਦੇ ਜ਼ਰੀਏ ਸਕਸੈਸ ਰੇਟ ਪੁੱਛਿਆ, ਸਿਰਫ 99.2, ਜਿਹੜੇ 0.8 ਸਕਸੈਸ ਰੇਟ ਆ, 99.2 ਜਿਹੜੇ ਆ ਉਹ ਸਾਰੇ ਪਰੀ ਹੋ ਜਾਂਦੇ। ਸੋ ਸੋਸ਼ਲ ਮੀਡੀਆ ਦੇ ਉੱਤੇ ਐਕਸਪੋਜ਼ਰ, ਬੇਈਮਾਨੀ ਦਾ, ਕਰਪਸ਼ਨ ਦਾ ਚਿਹਰਾ ਬੇਨਕਾਬ, ਐਂਡ ਸਰਕਾਰ ਨੂੰ ਮਜਬੂਰੀ ਬਸ ਕਾਰਵਾਈ ਹਰਕਤ 'ਚ ਆਉਣਾ ਪੈਂਦਾ। ਸੋ ਇਹ ਲੋਕਾਂ ਦਾ ਪੰਜਾਬ ਦੇ ਅੰਦਰ ਜਿਹੜਾ ਅੱਜ ਪਿਆਰ ਮਿਲ ਰਿਹਾ ਨਾ, ਨੋ ਡਾਊਟ ਬਹੁਤ ਸਾਰੀਆਂ ਜਿਹੜੀਆਂ ਉਹ ਮੁਲਾਜ਼ਮ ਜਥੇਬੰਦੀਆਂ ਜਿਨ੍ਹਾਂ ਨੂੰ ਤਨਖਾਹ ਦੇ ਉੱਤੇ ਭਰੋਸਾ ਨਹੀਂ ਹੈਗਾ, ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ, ਜਿਨ੍ਹਾਂ ਦੀ ਅੰਡਰ ਦਾ ਟੇਬਲ ਕਮਾਈ ਦੇ ਉੱਤੇ ਡੈਂਟ ਪੈ ਰਿਹਾ ਨਾ, ਅੱਜ ਉਹ ਬੈਂਸ ਮੁਰਦਾਬਾਦ ਨਹੀਂ ਕਹਿ ਰਹੇ, ਅੱਜ ਉਹ ਇਹ ਕਹਿ ਰਹੇ ਵੀ ਇਮਾਨਦਾਰੀ ਮੁਰਦਾਬਾਦ। ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ। ਮੈਂ DC ਸਾਹਿਬ ਨੂੰ ਕੋਈ ਗਾਲ ਨਹੀਂ ਕੱਢੀ, ਬਟਾਲਾ ਇੰਸੀਡੈਂਟ ਆ, ਮੈਂ ਕੋਈ ਮਾੜਾ ਲਫ਼ਜ਼ ਨਹੀਂ ਬੋਲਿਆ। ਇਹ ਕਿਹਾ ਵੀ DC ਸਾਹਿਬ, ਇਹ ਦਫ਼ਤਰ ਤੇਰੇ ਬਾਪ ਦਾ ਨਹੀਂ। ਹੁਣ ਮਾਂ ਬਾਪ ਬੜਾ ਪਵਿੱਤਰ ਲਫ਼ਜ਼ ਹੈਗਾ, ਤੁਸੀਂ ਜੋ DC ਸਾਹਿਬ ਨੇ ਬੇਇੱਜ਼ਤ ਕੀਤਾ, ਤੁਹਾਨੂੰ ਅੰਦਰ ਕਿਹਨੇ ਵਾੜਿਆ? ਬਾਹਰ ਨਿਕਲੋ, ਕੱਢੋ ਇਹਨਾਂ ਨੂੰ ਬਾਹਰ। ਮੈਂ ਆਪਣੇ ਸਾਹਮਣੇ ਲੋਕਾਂ ਦੀ ਹੁੰਦੀ ਬੇਇੱਜ਼ਤੀ, ਇੱਕ ਅਫਸਰ, ਭਾਰਤ ਦਾ ਕਿਹੜਾ ਕਾਨੂੰਨ ਜਿਹੜਾ ਅਫਸਰ ਨੂੰ ਇਹ ਆਗਿਆ ਦਿੰਦਾ ਵੀ ਉਹ ਲੋਕਾਂ ਨੂੰ ਇਨਸਲਟ ਕਰੇ, ਮੈਂ ਨਹੀਂ ਦੇਖ ਸਕਦਾ। ਮੈਂ ਉਸੇ ਦਿਨ ਕਹਿਤਾ ਸੀ ਵੀ ਇਹ FIR DC SDM ਦੀ ਨਹੀਂ, ਇਹ FIR ਮੁੱਖ ਮੰਤਰੀ ਜੀ ਦੇ ਹੁਕਮਾਂ ਦੇ ਉੱਤੇ ਹੋਈ ਆ, ਉਹਨਾਂ ਦੇ ਆਰਡਰ ਆ। ਐਂਡ ਦੂਜੇ ਦਿਨ ਮੇਰੇ ਬਿਆਨ ਦੀ ਪੁਸ਼ਟੀ CM ਸਾਹਿਬ ਨੇ ਖੁਦ ਕਰਤੀ, ਕਰਾਇਆ FIR। ਉਹ FIR ਕੈਪਟਨ ਸਾਹਿਬ ਨੂੰ ਕਿਉਂ ਕਰਾਉਣਾ ਪਿਆ? ਸਿਟੀ ਸੈਂਟਰ ਸਕੈਮ ਜਿਹਦੇ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਰੀ ਫੈਮਿਲੀ ਇਨਵੋਲਵ ਆ, ਲੁਧਿਆਣਾ ਸਿਟੀ ਸੈਂਟਰ ਐਂਡ ਸੈਸ਼ਨ ਕੋਰਟ ਲੁਧਿਆਣਾ ਦੇ ਵਿੱਚ ਸਟੇਟ ਵੱਲੋਂ, ਸਟੇਟ ਪੁਲਿਸ ਵੱਲੋਂ ਉਹਦੀ ਕਲੋਜ਼ਰ ਰਿਪੋਰਟ ਦੇ ਤੀ ਵੀ ਬੰਦ ਕਰ ਦਿਓ ਜੀ ਇਹ ਕੇਸ। ਮੈਂ ਉਹਨੂੰ ਚੈਲੰਜ ਕੀਤਾ ਹਾਈ ਕੋਰਟ 'ਚ ਵੀ ਇਹਨੂੰ ਸਟੇਅ ਕਰੋ, ਜਿਹੜੀ ਕਲੋਜ਼ਰ ਰਿਪੋਰਟ ਆਈ ਆ ਇਹਦੇ 'ਤੇ ਟ੍ਰਾਇਲ ਹੋਵੇ, ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਕੜੀਆਂ ਸਜ਼ਾਵਾਂ ਹੋਣ, ਅਤੇ ਜੇ ਬੈਂਸ ਨੂੰ ਉਹ ਝੂਠੇ ਮੁਕੱਦਮੇ ਦੇ ਕੇ ਰੋਕ ਲਈਏ। ਸੋ ਮੈਂ ਕੈਪਟਨ ਸਾਹਿਬ ਦੀ ਜਿਹੜੀ ਧਮਕੀ ਸੀਗੀ, ਮੈਨੂੰ ਚੈਲੰਜ, ਮੈਂ ਅਕਸੈਪਟ ਕੀਤਾ ਵੀ ਕੈਪਟਨ ਸਾਹਿਬ ਮੈਂ ਤੁਹਾਡੀ ਕਿਸੇ ਧਮਕੀ ਤੋਂ ਡਰਨ ਵਾਲਾ ਨਹੀਂ ਹੈਗਾ, ਤੁਸੀਂ ਇੱਕ ਛੱਡ ਕੇ ਮੇਰੇ 'ਤੇ 100 ਝੂਠੇ FIR ਦੇ ਦਿਓ, 100 ਵਾਰ ਮੈਨੂੰ ਜੇਲ੍ਹ ਭੇਜ ਦਿਓ, ਮੈਂ ਸਿਟੀ ਸੈਂਟਰ ਸਕੈਮ ਤੋਂ ਪਿੱਛੇ ਹਟਣ ਵਾਲਾ ਨਹੀਂ। ਬਹੁਤ ਸਾਰੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ, ਬਹੁਤ ਸਾਰੇ ਨਿੰਦਕ ਵੀ ਹੈਗੇ ਆ, ਜਿੱਥੇ ਮੇਰੇ 'ਚ ਕੋਈ ਕਮੀ, ਮੇਰੇ 'ਚ ਕੋਈ ਗਲਤੀ ਹੋਊਗੀ, ਮੈਂ ਕਦੇ ਇਨਕਾਰੀ ਨਹੀਂ ਹੁੰਦਾ, ਮੈਂ ਕਹਿ ਦਿੰਦਾ ਵੀ ਹਾਂ ਇੱਥੋਂ ਮੇਰੇ ਕੋਲੋਂ ਚੂਕ ਹੋਈ। ਪਰ ਇਸ ਮਸਲੇ ਦੇ ਵਿੱਚ DC ਦੇ ਉੱਤੇ 302 ਦੇ ਤਹਿਤ FIR ਦਰਜ ਹੋਣਾ ਬਣਦਾ, ਜਿੱਥੇ 24 ਵਿਅਕਤੀਆਂ ਦੀ ਜਾਨ ਗਈ ਹੋਵੇ, ਕਿਸੇ ਵੀ ਅਧਿਕਾਰੀ ਦੇ ਉੱਤੇ ਕਾਰਵਾਈ ਨਾ ਹੋਈ ਹੋਵੇ, ਬਿਨਾਂ ਲਾਇਸੈਂਸ, ਬਿਨਾਂ ਲਿਖਤ ਪੜ੍ਹਤ, ਬਿਨਾਂ NOCਾਂ ਤੋਂ ਐਡੀ ਵੱਡੀ ਧਮਾਕਾਖੇਜ ਸਮੱਗਰੀ ਬਣਾਉਣ ਵਾਲੀ ਫੈਕਟਰੀ ਚੱਲਦੀ ਹੋਵੇ, 24 ਬੰਦਿਆਂ ਦੀ ਮੌਤ ਹੋ ਜੇ ਐਂਡ ਅਨੇਕਾਂ ਜ਼ਖਮੀ ਹੋ ਜਾਣ, ਹੂਜ਼ ਦਾ ਰਿਸਪੋਂਸੀਬਲ? ਸੋ ਅਸੀਂ ਜੇ ਸਰਕਾਰ ਨੇ ਕੋਈ ਪੁਲਿਸ ਕਾਰਵਾਈ ਸੰਬੰਧਿਤ ਅਫਸਰਾਂ ਦੇ ਸਮੇਤ DC ਨਾ ਕੀਤੀ, ਅਸੀਂ ਕੋਰਟ 'ਚ ਜਾਵਾਂਗੇ, ਅਸੀਂ ਕੋਰਟ ਦਾ ਸਹਾਰਾ ਲੈ ਕੇ ਇਹਨਾਂ ਅਫਸਰਾਂ ਦੇ ਵਿਰੁੱਧ, ਜਿਨ੍ਹਾਂ ਕਰਕੇ 24 ਜਾਨਾਂ ਗਈਆਂ ਨੇ, ਉਹਨਾਂ ਨੂੰ ਕਟਹਿਰੇ 'ਚ ਖੜਾ ਕੇ ਸਜ਼ਾਵਾਂ ਦਾ ਬੰਦੋਬਸਤ ਜ਼ਰੂਰ ਕਰਾਂ
ਜੀ। ਅਕਸਰ ਦੇਖਿਆ ਜਾਂਦਾ, ਕਿਉਂਕਿ ਜਾਂਚ ਕਮੇਟੀਆਂ ਦੀ ਜਾਂਚ ਕਰਨ ਲਈ ਵੀ ਫਿਰ ਜਾਂਚ ਕਮੇਟੀਆਂ ਬਣਾਈਆਂ ਜਾਂਦੀਆਂ, ਨਤੀਜਾ ਕਦੇ ਕੋਈ ਨਹੀਂ ਨਿਕਲਦਾ। ਵੱਡੀ ਗੱਲ ਜਿੱਥੇ ਰਿਸ਼ਵਤਖੋਰੀ ਦੀ ਆ ਉਹ ਪਾਕਿਸਤਾਨੀ ਸ਼ਾਇਰ ਕਹਿੰਦਾ ਹੁੰਦਾ, ਜੇਬ ਖਾਲੀ ਹੋ ਤਾਂ ਚਪਰਾਸੀ ਅੰਦਰ ਨਹੀਂ ਜਾਣੇ ਦਿੱਤਾ, ਧਾਂਦਲੀ ਕੀ ਸ਼ਿਕਾਇਤ ਵੀ ਬੜੀ ਮੁਸ਼ਕਿਲ ਹੈ। ਅਤੇ ਜਦੋਂ ਤੱਕ ਲੋਕ ਨਾਰਾਜ਼ਗੀ ਦੀ ਗੱਲ ਆ, ਬੈਂਸ ਸਾਹਿਬ ਤੁਹਾਨੂੰ ਵੀ ਮੈਂ ਸਵਾਲ ਪੁੱਛਣਾ ਚਾਹੁੰਦਾ, ਕੁਛ ਕੁ ਲੋਕ ਇਤਰਾਜ਼ ਕਰਦੇ ਆ ਕਿ ਇਹ ਤੂੰ ਤੜਾਕ ਵਾਲੀ ਭਾਸ਼ਾ ਬਿਨਾਂ ਵਰਤੇ ਵੀ ਇਹ ਗੱਲ ਕੀਤੀ ਜਾ ਸਕਦੀ ਹੈ, ਉਹਨਾਂ ਨੂੰ ਕੀ ਕਹੋਗੇ?
ਵਿਜਿੰਦਰ, ਇਹ ਤਾਂ ਪਰਮਾਤਮਾ ਨੂੰ ਵੀ ਤੂੰ ਕਿਹਾ ਜਾਂਦਾ, ਈਸ਼ਵਰ ਤੂੰ, ਮੇਰੇ ਬਾਪ ਦੀ ਜਗੀਰ ਹੈਗੀ ਆ, ਮੇਰਾ ਬਾਪ ਮੈਨੂੰ ਇਹ ਜਗੀਰ ਛੱਡ ਕੇ ਗਿਆ। ਸੋ ਜੇ ਤੁਸੀਂ ਉਸ ਅਫਸਰ ਦੀ ਬੋਲੀ ਜਿਹੜੀ ਕਿ ਵੀਡੀਓ ਤੇ ਨਹੀਂ ਆਈ, ਵੀਡੀਓ ਬਾਅਦ ਦੇ ਵਿੱਚ ਆਨ ਹੋਏ ਆ, ਇੱਕ ਡੀਸੀ ਆਪਣੀ ਕੁਰਸੀ ਤੋਂ ਐਡਾ ਤੈਸ਼ ਦੇ ਵਿੱਚ ਆ ਜੇ, ਕੁਰਸੀ ਤੋਂ ਉੱਠ ਕੇ ਖੜਾ ਹੋਵੇ, ਉਹ ਕਹੇ ਗੈਟ ਆਊਟ, ਬਾਹਰ ਨਿਕਲੋ, ਹੂ ਪਰਮਿਟ ਯੂ, ਤੁਹਾਨੂੰ ਕਿਹਨੇ ਅੰਦਰ ਵਾੜਿਆ? ਬਟ ਨੌਨਸੈਂਸ, ਟੇਬਲ ਦੇ ਉੱਤੇ ਫਰੂਟ ਲੱਗਿਆ ਹੋਇਆ, ਫਰੂਟ ਖਾ ਰਹੇ ਅਫਸਰ, ਏ ਸੀ ਚੱਲ ਰਿਹਾ, ਥੱਲੇ ਇੱਕ ਪਰਿਵਾਰ ਜਿਹਦੇ 'ਚ ਮੌਤ ਹੋ ਗਈ, ਡੈਡ ਬਾਡੀ ਨਹੀਂ ਮਿਲ ਰਹੀ, ਉਹ ਹੱਥ ਨਹੀਂ ਪਿੱਟ ਰਿਹਾ। ਸੋ ਇਹ ਗੱਲ ਜਿਹੜੀ ਹੈ ਨਾ ਤੂੰ ਵਾਲੀ, ਇਹ ਕਿਤੇ ਵੀ ਮਾਨਾ ਨਹੀਂ ਰੱਖਦੀ, ਇਹ ਖੂਹ ਦੀ ਆਵਾਜ਼ ਹੈਗੀ ਆ। ਜੇ ਲੋਕਾਂ ਨੂੰ ਇੰਸਲਟ ਕਰਨਗੇ ਬਿਊਰੋਕਰੇਟਸ, ਮੈਂ ਟੋਲਰੇਟ ਨਹੀਂ ਕਰਨਾ। ਅਧਿਕਾਰ ਲੋਕਾਂ ਨੇ ਦਿੱਤਾ, ਲੋਕਾਂ ਨੇ ਚੁਣਿਆ ਮੈਨੂੰ, ਕਿਸੇ ਮੈਂ ਨਿੰਦਕ ਦੀ ਜਾਂ ਜਿਹੜੇ ਮੁਲਾਜ਼ਮ ਜਥੇਬੰਦੀਆਂ ਮੁਰਦਾਬਾਦ ਤੇ ਬੈਠੀਆਂ, ਮੈਂ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ। ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਚੈਲੰਜ ਪਹਿਲਾਂ ਹੀ ਕਹਿਤਾ ਸੀ, ਇਹ ਕੈਪਟਨ ਨੇ ਕਰਵਾਈ, ਐਂਡ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੇਰੇ ਬਿਆਨ ਦੀ ਪੁਸ਼ਟੀ ਕੀਤੀ ਵੀ ਹਾਂ ਮੈਂ ਕਰਾਈ ਆ। ਕਾਰਨ ਕੀ ਆ ਵੀ ਸਿਟੀ ਸੈਂਟਰ ਜਿੱਥੇ ਗਲਤ ਹੋਊਗਾ ਮੈਂ ਨਿੰਦਕਾਂ ਨਹੀਂ ਮੰਨੂੰਗਾ।
ਅਤੇ ਇਹ ਇੱਕ ਘਟਨਾ ਸੀ, ਸੋਸ਼ਲ ਮੀਡੀਆ 'ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਘਟਨਾਵਾਂ ਨੇ ਜਿੱਥੇ ਤੁਸੀਂ ਲਾਈਵ ਹੋ ਕੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਆ, ਅਤੇ ਉਹਨਾਂ ਦਾ ਸਕਸੈਸ ਰੇਟ ਕੀ ਆ ਕਿ ਜਿੱਥੇ ਜਿੱਥੇ ਵੀ ਹੁਣ ਤੱਕ ਆਪਾਂ ਲਾਈਵ ਹੋਏ ਹਾਂ ਉਸ ਤੋਂ ਬਾਅਦ ਕਾਰਵਾਈ ਹੋਈ ਆ, ਜਾਂਚ ਹੋਈ ਆ, ਉਹਦਾ ਹਾਂ ਪੱਖੀ ਨਤੀਜਾ ਨਿਕਲਿਆ?
ਅਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼ ਚੰਡੀਗੜ੍ਹ ਤੋਂ ਲੁਧਿਆਣੇ ਰਿਸ਼ਵਤ ਇਕੱਠੀ ਕਰਨ ਆਉਂਦੇ ਆ, ਇੱਕ ਬੇਰੁਜ਼ਗਾਰ ਨੌਜਵਾਨ 25,000 ਰੁਪਈਏ ਦੀ ਸ਼ਿਕਾਇਤ ਲੈ ਕੇ ਮੇਰੇ ਕੋਲ ਆਉਂਦਾ, ਮੌਕੇ ਤੇ ਜਾ ਕੇ ਐਮ ਸਾਹਿਬ ਦੀ ਜੇਬ ਦੇ ਵਿੱਚੋਂ ਅਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼ ਮਤਲਬ ਕਿ ਪੰਜਾਬ ਦੀ ਸਾਰੀ ਇੰਡਸਟਰੀ ਦਾ ਡਾਇਰੈਕਟਰ ਹੈਗਾ, ਇਹਨੇ ਲਾਇਸੈਂਸ ਜਾਰੀ ਕਰਨਾ, ਚੰਡੀਗੜ੍ਹ ਦੇ ਵਿੱਚ ਬੜਾ ਵੱਡਾ ਆਫਿਸ ਆ ਉਹਦਾ, ਉਹ ਐਕਸਪੋਜ਼ਰ ਸਰਕਾਰ ਨੂੰ ਮਜਬੂਰੀ ਬਸ ਉਹਨੂੰ ਡਿਸਮਿਸ ਕਰਨਾ ਪਿਆ, ਕਿਉਂਕਿ ਜਦੋਂ ਲੋਕਾਂ ਦੀ ਕਚਹਿਰੀ 'ਚ ਇੱਦਾਂ ਦੇ ਮਸਲੇ ਚਲੇ ਜਾਂਦੇ ਆ ਨਾ ਸੋਸ਼ਲ ਮੀਡੀਆ ਦੀ ਬਦੌਲਤ, ਫਿਰ ਸਰਕਾਰ ਦੀ ਕਿਰਕਰੀ ਹੁੰਦੀ ਹੈ। ਜੇ ਸੋਸ਼ਲ ਮੀਡੀਆ ਨਾ ਹੋਵੇ, ਜਿਹੜੀ ਐਂਟੀ ਕਰਪਸ਼ਨ ਡਰਾਈਵ ਹੈਗੀ, ਇਹਦਾ ਮਨ ਹੀ ਕੁਛ ਨਹੀਂ ਹੋ ਸਕਦਾ, ਚਾਹੇ ਉਹ ਪਾਸਪੋਰਟ ਆਫਿਸ ਆ, ਚਾਹੇ ਉਹ ਬੇਰਕਾ ਮਿਲਕ ਆ, ਚਾਹੇ ਉਹ ਟੋਲ ਪਲਾਜ਼ਾ। ਅਵੇਅਰਨੈਸ ਫਾਰ ਦਾ ਪੀਪਲ, ਲੋਕਾਂ ਦੇ ਅੰਦਰ ਅੱਜ ਇੱਕ ਬਹੁਤ ਵੱਡੀ ਪੱਧਰ 'ਤੇ ਜਾਗਰੂਕਤਾ ਦਾ ਮਾਹੌਲ ਹੈ। ਲੋਕ ਅਫਸਰਸ਼ਾਹੀ ਤੋਂ, ਕਰਪਟ ਅਫਸਰਸ਼ਾਹੀ ਤੋਂ, ਮੈਂ ਨਹੀਂ ਕਹਿੰਦਾ ਕਿ ਸਾਰੇ ਕਰਪਟ ਹੈਗੇ ਆ, ਜਿਹੜੇ ਓਨੈਸਟ ਅਫੀਸਰਸ ਹੈਗੇ ਆ, ਜਿਹੜੇ ਆਪਣੀ ਡਿਊਟੀ ਬੜੀ ਨਿਮਰਤਾ ਦੇ ਨਾਲ ਲੋਕਾਂ ਲਈ ਡਿਸਚਾਰਜ ਕਰਦੇ, ਉਹਨਾਂ ਨੂੰ ਸਲੂਟ ਹੈ। ਬਟ ਜਿਹੜੇ ਕਰਪਟ ਅਫਸਰ, ਅੱਜ ਲੋਕ ਜਾਗਰੂਕ ਹੋਏ ਆ, ਅੱਜ ਲੋਕ ਉੱਠ ਕੇ ਖੜੇ ਹੋਏ ਵੀ ਨਹੀਂ ਬਈ ਇਹ ਸਾਡੇ ਰਾਈਟਸ ਹੈਗੇ ਆ, ਤੁਸੀਂ ਤਨਖਾਹ ਲੈਂਦੇ ਹੋ। ਸੋ ਮੈਂ ਸੋਸ਼ਲ ਮੀਡੀਆ ਪੋਜ਼ਿਟਿਵ ਯੂਜ਼ ਕਰਦਾ, ਮੈਂ ਉਹਦਾ ਕਦੇ ਦੁਰਉਪਯੋਗ ਨਹੀਂ ਕੀਤਾ, ਐਂਡ ਲੋਕਾਂ ਦਾ ਮੈਂ ਰਿਣੀ ਹਾਂ ਜਿਹੜੇ ਬਹੁਤ ਵੱਡੀ ਪੱਧਰ 'ਤੇ ਸਪੋਰਟ ਕਰਦੇ। ਐਂਡ ਮੈਂ 24 ਜਿਹੜੀਆਂ ਮੌਤਾਂ ਹੋਈਆਂ ਨੇ ਨਾ, ਉਹਦੇ ਵਿੱਚ ਜਿਹੜੇ ਜ਼ਿੰਮੇਵਾਰ ਅਫੀਸਰ ਹੈਗੇ ਆ ਉਹਨਾਂ ਨੂੰ ਅਦਾਲਤ 'ਚ ਕਟਹਿਰੇ 'ਚ ਖੜਾ ਕੇ ਬਣਦੀਆਂ ਸਜ਼ਾਵਾਂ ਦਵਾਉਣ ਲਈ ਮੈਂ ਵਚਨ ਦਿੰਦਾ ਕਿ ਉਹ ਕਦੇ ਬਚ ਨਹੀਂ ਸਕਣਗੇ।
ਜੀ ਅਕਸਰ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਜਾਂਚ ਦੇ ਘੇਰੇ ਤੋਂ ਬਾਅਦ ਖਤਮ ਹੀ ਹੋ ਜਾਂਦੀਆਂ, ਲੋਕਾਂ ਦੇ ਮਨ 'ਚੋਂ ਵਿਸਾਰ ਦਿੱਤੀਆਂ ਜਾਂਦੀਆਂ, ਭਾਵੇਂ ਉਹ ਅੰਮ੍ਰਿਤਸਰ 'ਚ ਹੋਇਆ ਰੇਲ ਹਾਦਸਾ ਕਿਉਂ ਨਾ ਹੋਵੇ, ਰਾਵਣ ਨੂੰ ਮੱਚਦਾ ਦੇਖਣ ਆਏ ਲੋਕ ਕਿਸ ਤਰ੍ਹਾਂ ਰੇਲ ਗੱਡੀ ਨੇ ਵੱਢ ਦਿੱਤੇ ਸੀ, ਉਸ ਤੋਂ ਬਾਅਦ ਵੀ ਉਸ ਘਟਨਾ ਤੋਂ ਬਾਅਦ ਵੀ ਜਾਂਚ ਕਮੇਟੀ ਦਾ ਕੁਛ ਬਹੁਤਾ ਨਤੀਜਾ ਸਾਹਮਣੇ ਨਹੀਂ ਆਇਆ। ਅਤੇ ਬੈਂਸ ਸਾਹਿਬ, ਮੈਂ ਗੱਲ ਮੋੜ ਕੇ ਲਿਆਵਾਂ ਸੋਸ਼ਲ ਮੀਡੀਆ 'ਤੇ, ਆਮ ਆਦਮੀ ਪਾਰਟੀ ਨੂੰ ਸੋਸ਼ਲ ਮੀਡੀਆ 'ਤੇ ਬੜੀ ਹਮਾਇਤ ਮਿਲੀ ਸੀ, ਪਰ ਉਹ ਹਮਾਇਤ ਵੋਟਾਂ 'ਚ ਤਬਦੀਲ ਨਾ ਹੋ ਸਕੀ। ਲੋਕਤੰਤਰ ਆ, ਵੋਟਤੰਤਰ ਆ, ਤੁਸੀਂ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਆਉਣ ਵਾਲੇ ਸਮੇਂ 'ਚ ਕੀ ਸੋਸ਼ਲ ਮੀਡੀਆ ਦੀ ਹਮਾਇਤ ਤੁਹਾਨੂੰ ਵੋਟਾਂ ਵੱਲ ਨੂੰ ਲੈ ਕੇ ਜਾਊਗੀ?
ਸੋ ਉਹਦੇ ਵਿੱਚ ਨਾ ਡਿਫਰੈਂਟ ਸਿਚੁਏਸ਼ਨ ਨੇ, ਉਦੋਂ ਇਕੱਲਾ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਨਿਰਭਰ ਹੋਏ, ਗਰਾਸ ਰੂਟ ਦੇ ਉੱਤੇ ਅਸੀਂ ਜਿਹੜੇ ਮਾੜੇ ਕਰੈਕਟਰ ਵਾਲੇ ਲੋਕ ਸੀਗੇ ਉਹ ਚੋਣ ਮੈਦਾਨ 'ਚ ਲਿਆਏ, ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ, ਟਿਕਟਾਂ ਜਿਹੜੀਆਂ ਸੀ, ਮਤਲਬ ਇਕੱਲਾ ਤੁਸੀਂ ਵੋਟ ਲਈ ਸੋਸ਼ਲ ਮੀਡੀਆ 'ਤੇ ਨਿਰਭਰ ਹੋ ਜਾਓ, ਇਹ ਤਜ਼ਰਬਾ ਗਲਤ ਅਤੇ ਫੇਲ ਹੈਗਾ। ਤੁਹਾਨੂੰ ਗਰਾਸ ਰੂਟ ਦੇ ਉੱਤੇ ਲੋਕਾਂ ਦੇ ਨਿੱਜੀ ਜ਼ਿੰਦਗੀ ਦੀਆਂ ਪ੍ਰੋਬਲਮ ਰਿਡਰੈਸਲ ਕਰਨੀਆਂ ਪੈਣਗੀਆਂ। ਸਾਡਾ ਪੰਜਾਬ, ਸਾਡਾ ਦੇਸ਼ ਜਿਹੜਾ ਉਹ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਆਸਟ੍ਰੇਲੀਆ ਨਹੀਂ ਹੈਗਾ, ਜਿੱਥੇ ਸਿਸਟਮ ਕੰਮ ਕਰਦਾ। ਜੇ ਸਿਸਟਮ ਕੰਮ ਕਰਦਾ ਹੋਵੇ ਤਾਂ ਸਿਮਰਜੀਤ ਬੈਂਸ ਨੂੰ ਦਿਨ ਦੇ ਵਿੱਚ 8-9 ਘੰਟੇ ਆਪਣੇ ਦਫ਼ਤਰ ਬੈਠਣ ਦੀ ਲੋੜ ਨਹੀਂ। ਉਹ ਸਿਸਟਮ ਦੇ ਸਤਾਏ ਲੋਕ ਕਿੱਥੇ ਜਾਣਗੇ? ਤਨਖਾਹ 8,000 ਰੁਪਇਆ ਕੰਮ ਕਰਾਉਣ ਗਿਆ, 15,000 ਰੁਪਇਆ ਰਿਸ਼ਵਤ ਬੇਈਮਾਨ ਮੰਗਦਾ, ਜੇ 8,000 ਵਾਲਾ 15,000 ਰਿਸ਼ਵਤ ਦੇਊਗਾ ਤੇ ਸਾਲ ਦਾ ਬਜਟ ਹਿੱਲ ਗਿਆ ਉਹਦਾ। ਸੋ ਇਸ ਕਰਕੇ ਸਾਨੂੰ ਇਕੱਲਾ ਸੋਸ਼ਲ ਮੀਡੀਆ ਦੇ ਸਹਾਰੇ ਕਹਿ ਦਈਏ ਵੀ ਵੋਟਾਂ ਪੈਣਗੀਆਂ, ਗਲਤ ਹੈ। ਅਸੀਂ ਗਰਾਸ ਰੂਟਰ ਹਾਂ, ਅਸੀਂ ਦਿਨ ਦੇ ਵਿੱਚ ਲੋਕ ਇਨਸਾਫ ਪਾਰਟੀ ਜਿਹੜੀ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਚੰਗਾ ਜ਼ਿੰਮੇਵਾਰ ਇਮਾਨਦਾਰ ਲੋਕਾਂ ਦਾ ਯੂਨਿਟ ਹੈਗਾ ਹਰ ਜ਼ਿਲ੍ਹੇ 'ਚ। ਅਸੀਂ ਸਾਰਾ ਦਿਨ ਲੋਕਾਂ ਦੀ ਸੇਵਾ ਦੇ ਵਿੱਚ, ਜਿੱਥੇ ਕੋਈ ਨਾ ਇਨਸਾਫ਼ੀ ਅਤੇ ਕਰਪਸ਼ਨ ਆ ਉਹ ਪ੍ਰਾਇਓਰਿਟੀ ਹੈ।
ਸਿਆਸਤ ਵਿੱਚ ਪੈਣ ਸਾਹਿਬ ਸਾਥ ਵੀ ਬੜਾ ਜ਼ਰੂਰੀ ਹੁੰਦਾ। ਸੁਖਪਾਲ ਖਹਿਰਾ, ਨਵਜੋਤ ਸਿੱਧੂ, ਭਗਵੰਤ ਮਾਨ, ਇਹਨਾਂ ਤਿੰਨਾਂ 'ਚੋਂ ਕਿਸੇ ਨਾਲ ਰਾਬਤਾ ਹੈ ਤੁਹਾਡਾ ਇਸ ਵੇਲੇ?
PDA ਬਣਾਇਆ ਜਿਹਦੇ ਵਿੱਚ ਮੇਰੇ ਸਮੇਤ ਖਹਿਰਾ ਸਾਹਿਬ ਐਂਡ ਬਹੁਤ ਸਾਰੀਆਂ ਦੂਜੀਆਂ ਪਾਰਟੀਆਂ, ਬਸਪਾ, ਕਾਮਰੇਡ ਸਾਥੀ, ਫਿਲਹਾਲ ਵੀ ਅਸੀਂ ਇੱਕ ਦੂਸਰੇ ਦੇ ਉਹ PDA ਦੇ ਵਿੱਚ ਸ਼ਾਮਿਲ ਕਰਾਂ, ਸੰਪਰਕ ਦੇ ਵਿੱਚ ਹਾਂ, ਕੋਈ ਇੱਦਾਂ ਦੀ ਨਹੀਂ। ਸਿੱਧੂ ਐਂਡ ਜਿਹੜੀ ਗੱਲ ਭਗਵੰਤ ਮਾਨ ਦੀ, ਉਹਨਾਂ ਨਾਲ ਮੇਰਾ ਕੋਈ ਸੰਪਰਕ ਨਹੀਂ।
ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਹੋ ਸਕਦੀ ਹੈ ਜਾਂ ਹਜੇ ਕੁਛ ਕਹਿ ਨਹੀਂ ਸਕਦੇ?
ਬੜਾ ਹਜੇ ਸਮਾਂ ਪਿਆ, ਕੈਸੇ ਰਾਜਨੀਤਿਕ ਬਦਲਾਵ, ਚੇਂਜਸ, ਹਾਲਾਤ ਕੈਸੇ ਬਣਦੇ ਆ, ਅਕੋਰਡਿੰਗ ਹਾਲਾਤ ਆਉਣ ਵਾਲੇ ਸਮੇਂ 'ਚ ਉੱਦਾਂ ਦੇ ਫੈਸਲੇ ਜਿਹੜੇ ਲਏ ਜਾਣਗੇ। ਬਟ ਫੈਸਲਾ ਐਂਡ ਨੇੜਤਾ ਸਿਰਫ ਉਹਦੇ ਨਾਲ ਜਿਹੜਾ ਪੰਜਾਬ ਪੱਖੀ ਹੈਗਾ, ਪਾਵਰ ਆਵੇ ਤੇ ਕੁਰਸੀ ਮਾਫੀਆ ਦੂਰ ਕਰਨ ਵਾਸਤੇ, ਕਰਪਸ਼ਨ ਦੂਰ ਕਰਨ ਵਾਸਤੇ ਹੋਵੇ, ਨਾ ਕਿ ਪਾਰਟ ਐਂਡ ਪਾਰਸਲ ਬਣ।
ਤੇ ਤੁਹਾਡਾ ਕੀ ਸੁਨੇਹਾ ਹੋਊਗਾ ਆਸਟ੍ਰੇਲੀਆ ਵਾਸਤੇ ਪੰਜਾਬੀਆਂ ਦੇ ਨਾਮ?
ਮੇਰਾ ਬ੍ਰਦਰ ਕੋਈ ਸੁਨੇਹਾ ਨਹੀਂ, ਗੁਰੂ ਸਾਹਿਬ NRI ਵੀਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਕਰੜੀ ਮਿਹਨਤ ਕਰਕੇ ਸਿਸਟਮ ਦਾ ਇੰਜੋਏ ਕਰਦੇ ਆ ਐਂਡ ਬਲੈਸਿੰਗ ਦਿੰਦੇ ਆ, ਬਹੁਤ ਵੱਡੀ ਸਪੋਰਟ ਦਿੰਦੇ ਆ। ਇਹ ਸਪੋਰਟ ਇਸੇ ਤਰੀਕੇ ਗੁਰੂ ਸਾਹਿਬ ਕਿਰਪਾ ਕਰਨ, ਚੰਗਾ ਕੰਮ ਕਰਾਉਂਦੇ ਰਹਿਣ ਤੇ ਪੰਜਾਬੀ ਦੁਆਵਾਂ ਤੇ ਸਪੋਰਟ ਦਿੰਦੇ ਰਹਿਣ।
ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਮਾਂ ਦੇਣ ਲਈ।
SBS Radio. Tell us what you think. Like us on Facebook or follow us on Twitter.